ਗੁਰੂ ਰੂ ਪਿਆਰੀ ਸਾਧ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੀਵਨ ਵਿੱਚ ਅਸੀਂ ਦੇਖਦੇ ਹਾਂ ਕਿੱਥੇ ਪਤੀ ਪਤਨੀ ਨੂੰ ਦੁਖੀ ਕਰਦਾ ਹੈ, ਕਿੱਥੇ ਪਤਨੀ ਪਤੀ ਲਈ ਦੁੱਖ ਕਲੇਸ਼ ਦਾ ਕਾਰਨ ਬਣਦੀ ਹੈ, ਕਿੱਥੇ ਮਾਂ ਬਾਪ ਬੱਚਿਆਂ ਨੂੰ ਦੁਖੀ ਕਰਦੇ ਹਨ, ਕਿਤੇ ਬੱਚੇ ਮਾਂ ਬਾਪ ਦਾ ਜੀਵਨ ਦੁੱਬਰ ਕਰ ਦਿੰਦੇ ਹਨ। ਇਸ ਤਰ੍ਹਾਂ ਨੂੰ ਸੱਸ ਕਈ ਵਾਰੀ ਆਪਸ ਵਿੱਚ ਕਲੇਸ਼ ਦਾ ਕਾਰਨ ਬਣਦੇ ਹਨ। ਇਹੋ ਜਿਹੀਆਂ ਹਾਲਤਾਂ ਵਿੱਚ ਅਸੀਂ ਕਈ ਵਾਰੀ ਰੱਬ ਨੂੰ ਦੋਸ਼ ਦਿੰਦੇ ਹਾਂ, ਆਪਣੀ ਕਿਸਮਤ ਨੂੰ ਦੋਸ਼ ਦਿੰਦੇ ਹਾਂ। ਪਰ ਅਗਰ ਅੱਜ ਦਾ ਗੁਰਬਾਣੀ ਵਿਚਾਰ ਦਾ ਲੇਖ ਅਸੀਂ ਧਿਆਨ ਨਾਲ ਸਰਵਣ ਕਰਕੇ ਇਹਨਾਂ ਵਿਚਾਰਾਂ ਨੂੰ ਆਪਣੇ ਹਿਰਦੇ ਵਿੱਚ ਵਸਾ ਲਈਏ ਤਾਂ ਅੱਗੋਂ ਕੋਈ ਵੀ ਘਟਨਾ ਦੁੱਖ ਕਲੇਸ਼ ਵਾਲੀ ਜਦ ਸਾਡੇ ਨਾਲ ਵਾਪਰੇਗੀ ਅਸੀਂ ਕਦੀ ਸ਼ਿਕਾਇਤ ਨਹੀਂ ਕਰਾਂਗੇ। ਇਸ ਤੋਂ ਇਲਾਵਾ ਇਸ ਗੁਰਬਾਣੀ ਵਿਚਾਰ ਦੇ ਲੇਖ ਵਿੱਚ ਜੰਮਾਂ ਦਾ ਭੇਦ ਵੀ ਦੱਸਿਆ ਗਿਆ ਹੈ ਕਿ ਜੰਮ ਦੇ ਕਿਹੜੇ ਸਰੂਪ ਹਨ, ਕਿਸ ਰੂਪ ਵਿੱਚ ਸਾਨੂੰ ਸਜ਼ਾ ਭੁਗਤਾਉਂਦੇ ਹਨ। ਕਿਉਂਕਿ ਅਸੀਂ ਤਾਂ ਇੱਕ ਗਲਤ ਧਾਰਨਾ ਬਣਾਈ ਬੈਠੇ ਹਾਂ ਕਿ ਕੋਈ ਡਰਾਵਣੀਆਂ ਸ਼ਕਲਾਂ ਵਾਲੇ ਰਾਕਸ਼ਸ ਹੋਣਗੇ, ਉਹ ਜੰਮ ਹੋਣਗੇ। ਸੋ ਆਓ ਪਿਆਰ ਨਾਲ ਸਰਵਣ ਕਰੀਏ। ਨਰਕ ਸੁਰਗ ਕੋਈ ਅਡਰੇ ਦੇਸ਼ ਜਾਂ ਟਾਪੂ ਨਹੀਂ ਹਨ। ਇਹ ਤਾਂ ਸਾਡੇ ਮਨ ਦੀ ਰੰਗਤ ਜਾਂ ਅੰਤਸ਼ਕਰਨ ਦੀ ਬਦਬੋ ਜਾਂ ਖੁਸ਼ਬੋ ਹੀ ਹੈ ਜਿਸ ਅਨੁਸਾਰ ਦੁੱਖ ਸੁੱਖ ਜਾਂ ਨਰਕ ਸੁਰਗ ਭੋਗਦੇ ਹਾਂ। ਗੁਰਬਾਣੀ ਵਿੱਚ ਕਈ ਐਸੇ ਲਫ਼ਜ਼ ਵਰਤੇ ਗਏ ਹਨ ਜਿਹੜੇ ਯੁੱਗਾਂ ਤੋਂ ਭਾਰਤ ਵਿੱਚ ਪ੍ਰਚਲਿਤ ਹਨ ਅਤੇ ਸਾਡੀ ਸੰਸਕ੍ਰਿਤੀ ਵਿੱਚ ਧੱਸ ਵਸ ਚੁੱਕੇ ਹਨ। ਸੋ ਕਿਸੇ ਦੇਸ਼ ਦੀ ਪ੍ਰਚਲਿਤ ਬੋਲੀ, ਕਹਾਵਤਾਂ, ਗੀਤਾਂ, ਰਹੱਸਮਈ ਕਵਿਤਾਵਾਂ ਅਤੇ ਲੋਕਾਂ ਵਿੱਚ ਯੁੱਗਾਂ ਯੁਗਾਂਤਰਾਂ ਤੋਂ ਪ੍ਰਵੇਸ਼ ਹੋਏ ਨਿਸ਼ਚਿਆਂ ਅਤੇ ਰਵਾਇਤਾਂ ਰਾਹੀਂ ਉਦਾਹਰਣ ਵਰਤ ਕੇ ਸੂਖਮ ਨੁਕਤਿਆਂ ਜਾਂ ਗੁੱਝੇ ਭੇਦਾਂ ਨੂੰ ਸਮਝਾਉਣ ਬੁਝਾਉਣ ਵਿੱਚ ਸਹਾਇਤਾ ਮਿਲਦੀ ਹੈ। ਸੋ ਭਾਰਤ ਦੀ ਜਨਤਾ ਵਿੱਚ ਜਮ, ਜਮਕਾਲ, ਜਮਦੂਤ, ਜਮਜੰਦਾਰ, ਦੇਵੀ ਦੇਵਤੇ, ਰਾਖਸ਼, ਦੈਂ, ਧਰਮ ਰਾਏ, ਅਜ਼ਰਾਈਲ ਫਰਿਸ਼ਤਾ, ਧਰਮ ਰਾਏ ਦਾ ਦਫ਼ਤਰ, ਨਰਕ ਸੁਰਗ ਆਦਿ ਅਨੇਕਾਂ ਲਫ਼ਜ਼ ਇਹ ਯੁੱਗਾਂ ਤੋਂ ਪ੍ਰਚਲਿਤ ਸਨ। ਇਸੇ ਕਰਕੇ ਗੁਰਬਾਣੀ ਵਿੱਚ ਸੂਖਮ ਅਤੇ ਗੁੱਝੇ ਭੇਦਾਂ ਨੂੰ ਸਮਝਾਉਣ ਲਈ ਇਹੋ ਜਿਹੇ ਪ੍ਰਚਲਿਤ ਲਫ਼ਜ਼ਾਂ ਦੁਆਰਾ ਟੂਕ ਜਾਂ ਉਦਾਹਰਣ ਦਿੱਤੇ ਗਏ ਹਨ ਜਿਨ੍ਹਾਂ ਦੁਆਰਾ ਸੰਗਤਾਂ ਗੁਰਬਾਣੀ ਦੇ ਸੂਖਮ ਭੇਦਾਂ ਨੂੰ ਆਸਾਨੀ ਨਾਲ ਸਮਝ ਸਕਣ। ਅਸਲ ਵਿੱਚ ਆਤਮ ਮੰਡਲ ਦੀ ਇਲਾਹੀ ਸ਼ਕਤੀ ਹੀ ਹਰ ਪਾਸੇ ਕੰਮ ਕਰ ਰਹੀ ਹੈ ਅਤੇ ਇਲਾਹੀ ਹੁਕਮ ਦਾ ਹੀ ਸਭ ਪਾਸੇ ਓਤ ਪੋਤ ਪਸਾਰਾ, ਵਰਤਾਰਾ ਅਤੇ ਖੇਲ ਅਖਾੜਾ ਹੈ। ਪਰ ਇਸ ਗੁਪਤ ਭੇਦ ਨੂੰ ਕੋਈ ਵਿਰਲਾ ਗੁਰਮੁਖੀ ਬੂਝਦਾ ਹੈ। ਹੁਕਮੀ ਓਵਨ ਨਾਕਾਰ ਹੁਕਮ ਨਾ ਕਹਿਆ ਜਾਈ, ਹੁਕਮੀ ਓਵਨ ਜੀ ਹੁਕਮ ਮਿਲੈ ਵਡਿਆਈ, ਹੁਕਮੀ ਉੱਤਮ ਨੀਚ ਹੁਕਮ ਲਿਖ ਦੁੱਖ ਸੁਖ ਪਾਈ ਹੈ, ਇੱਕ ਨਾ ਹੁਕਮੀ ਬਖਸ਼ੀਸ਼ ਇੱਕ ਹੁਕਮੀ ਸਦਾ ਪਵਾਈ ਹੈ, ਹੁਕਮੇ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਏ, ਨਾਨਕ ਹੁਕਮੈ ਜੇ ਬੁਝੈ ਤਾਂ ਹੋਮੈ ਕਹਿ ਨਾ ਕੋਏ। ਕਾਲ ਬੁਰਾ ਖੈ ਕਾਲ ਸਿਰ ਦੁਨਿਆਈ ਹੈ, ਹੁਕਮੀ ਸਿਰ ਜੰਦਾਰ ਮਾਰੇ ਦਾਈ ਹੈ। ਤੇਰਾ ਹੁਕਮ ਅਪਾਰ ਹੈ ਕੋਈ ਅੰਤ ਨਾ ਪਾਏ, ਜਿਸ ਗੁਰ ਪੂਰਾ ਭੇਡ ਸੀ ਸੋ ਚਲੈ ਰਜਾਏ। ਸਭਨਾ ਖਸਮ ਏਕ ਹੈ ਗੁਰਮੁਖ ਜਾਣੀ ਹੈ, ਹੁਕਮੀ ਲਿਖੈ ਸਿਰਲੇਖ ਵਿਣ ਕਲਮ ਮਸਵਾਣੀ ਹੈ। ਉੱਪਰਲੀ ਵਿਚਾਰ ਅਨੁਸਾਰ ਸਾਡੇ ਆਪਣੇ ਕਰਮ ਹੀ ਉਲਟ ਕੇ ਸਾਡੇ ਹੀ ਪੇਸ਼ ਆਉਂਦੇ ਹਨ। ਹਾਂਜੀ, ਸਾਡੇ ਆਪਣੇ ਕਰਮ ਹੀ ਉਲਟ ਕੇ ਸਾਡੇ ਹੀ ਪੇਸ਼ ਆਉਂਦੇ ਹਨ। ਗੁਰਬਾਣੀ ਇਸ ਵਿਚਾਰ ਦੀ ਇਉਂ ਪੁਸ਼ਟੀ ਕਰਦੀ ਹੈ ਅਤੇ ਨਾਲ ਹੀ ਸਾਨੂੰ ਸਖਤ ਤਾੜਨਾ ਵੀ ਕਰਦੀ ਹੈ। ਜਿਹਾ ਬੀਜੈ ਸੋ ਲੁਣੈ, ਕਰਮਾ ਸੰਧੜਾ ਖੇਤ। ਦੱਦਾ ਦੋਸ਼ ਨਾ ਦੇਉ ਕਿਸੈ, ਦੋਸ਼ ਕਰਮਾ ਆਪਣਿਆ, ਜੋ ਮੈਂ ਕੀਆ ਸੋ ਮੈਂ ਪਾਇਆ, ਦੋਸ਼ ਨਾ ਦੀਜੈ ਅਵਰ ਜਨਾ। ਜਿਤ ਕੀਤਾ ਪਾਈਐ ਆਪਣਾ, ਸਾਕਾਲ ਬੁਰੀ ਕਿਉਂ ਕਾਲੀਐ, ਮਨ ਮੇਰੇ ਭੂਲੇ ਕਪਟ ਨਾ ਕੀਜੈ, ਅੰਤ ਨਿਬੇਰਾ ਤੇਰੇ ਜੀ ਪੈ ਲੀਜੈ। मन कहां बिसारे ओ राम नाम, तन बिन से जम स्यों परे काम। पापी के मारने को पाप महाबली है, असल विच इलाही हुकुम दी गुप्त शक्ति ही जमा दे कई रूपां विच काम कर रही है। ध्यान देना जी, जम की हन? रब्बी हुकुम दी गुप्त शक्ति ही जमा दे कई रूपां विच काम कर रही है। सो जम दे कई सूखम अते गुज्जे स्वरूप हन। पहला है साड़ी अंतशकरण दी आवाज दा स्वरूप। जद असी कोई पाप करदे हां तां साडा अंतशकरण साडे अंतर आत्मे सानू फिटकारा पाउंदा है, अते असी मानसिक कलेश भोगदे हां अते पछतावा करदे हां। ध्यान देना जी, अंतशकरण दी आवाज दा स्वरूप ਇਹ ਵੀ ਜਮ ਦਾ ਇੱਕ ਸਰੂਪ ਹੈ, ਕਿਉਂਕਿ ਗਲਤ ਕੰਮ ਕਰਦੇ ਹਾਂ ਜਾਂ ਕੋਈ ਪਾਪ ਕਰਦੇ ਹਾਂ ਤਾਂ ਸਾਡਾ ਅੰਤਸ਼ਕਰਨ ਸਾਡੇ ਅੰਤਰ ਆਤਮੇ ਸਾਨੂੰ ਫਿਟਕਾਰਾਂ ਪਾਉਂਦਾ ਹੈ ਅਤੇ ਅਸੀਂ ਮਾਨਸਿਕ ਕਲੇਸ਼ ਭੋਗਦੇ ਅਤੇ ਪਛਤਾਵਾ ਕਰਦੇ ਹਾਂ। ਦੂਸਰਾ ਜਮ ਦਾ ਸਰੂਪ, ਨੀਵੇਂ ਕਰਮ ਕਰਦਿਆਂ ਜੇ ਫੜੇ ਜਾਈਏ ਤਾਂ ਉਸੇ ਵੇਲੇ ਪੁਲਿਸ ਰੂਪੀ ਜਮ ਸਾਨੂੰ ਸਜ਼ਾ ਦਿੰਦੇ ਹਨ। ਤੀਸਰਾ ਸਰੂਪ, ਜੇ ਪੁਲਿਸ ਤੋਂ ਵੀ ਬਚ ਜਾਈਏ ਤਾਂ ਭਾਈਚਾਰਾ ਰੂਪੀ ਜਮ ਸਾਨੂੰ ਤ੍ਰਿਕਾਰਦਾ ਹੈ। ਚੌਥਾ ਸਰੂਪ, ਜੇ ਭਾਈਚਾਰੇ ਤੋਂ ਵੀ ਬਚ ਜਾਈਏ ਤਾਂ ਸਾਡੇ ਕਰਮਾਂ ਦੀ ਹਵਾੜ ਜਾਂ ਜ਼ਹਿਰੀਲੀ ਮਾਨਸਿਕ ਅੱਗ ਸਾਡੇ ਅੰਦਰ ਸੁਲਗਦੀ ਰਹਿੰਦੀ ਹੈ, ਜੋ ਇਕੱਤਰ ਹੋ ਕੇ ਸਮੁੱਚੇ ਕਰਮਾਂ ਦਾ ਜ਼ਹਿਰ ਜਮ ਦੇ ਸਰੂਪ ਵਿੱਚ ਫੁੱਟ ਕੇ ਬੇਅੰਤ ਮੁਸੀਬਤਾਂ ਅਤੇ ਕਲੇਸ਼ਾਂ ਦਾ ਕਾਰਨ ਬਣਦਾ ਹੈ। ਧਿਆਨ ਦੇਣਾ ਜੀ, ਜੇ ਕੋਈ ਪਾਪ ਕੰਮ ਕਰਦੇ ਹਾਂ, ਪੁਲਿਸ ਤੋਂ ਵੀ ਬਚ ਜਾਈਏ, ਭਾਈਚਾਰੇ ਤੋਂ ਵੀ ਬਚ ਜਾਈਏ ਤਾਂ ਉਹ ਸਾਡੇ ਕਰਮਾਂ ਦੀ ਹਵਾੜ ਜਾਂ ਜ਼ਹਿਰੀਲੀ ਮਾਨਸਿਕ ਅੱਗ ਸਾਡੇ ਅੰਦਰ ਸੁਲਗਦੀ ਰਹਿੰਦੀ ਹੈ, ਜੋ ਇਕੱਤਰ ਹੋ ਕੇ ਸਮੁੱਚੇ ਕਰਮਾਂ ਦਾ ਜ਼ਹਿਰ ਜਮ ਦੇ ਸਰੂਪ ਵਿੱਚ ਫੁੱਟ ਕੇ ਬੇਅੰਤ ਮੁਸੀਬਤਾਂ ਅਤੇ ਕਲੇਸ਼ ਦਾ ਕਾਰਨ ਬਣਦਾ ਹੈ। ਪੰਜਵਾਂ, ਜੇ ਇਸ ਜੀਵਨ ਵਿੱਚ ਅਸੀਂ ਆਪਣੇ ਕਰਮਾਂ ਦੇ ਨਤੀਜੇ ਤੋਂ ਕਿਸੇ ਤਰ੍ਹਾਂ ਬਚ ਵੀ ਰਹੀਏ, ਮੁਸੀਬਤਾਂ ਵੀ ਨਾ ਆਈਆਂ, ਇਸ ਜਨਮ ਵਿੱਚ ਜੇ ਆਪਣੇ ਕਰਮਾਂ ਦੇ ਨਤੀਜੇ ਤੋਂ ਕਿਸੇ ਤਰ੍ਹਾਂ ਬਚ ਵੀ ਰਹੀਏ ਜਾਂ ਬਕਾਇਆ ਰਹਿ ਜਾਵੇ ਤਾਂ ਮੌਤ ਤੋਂ ਮਗਰੋਂ ਅੰਤ ਨਿਬੇਰਾ ਤੇਰੇ ਜੀ ਪੈ ਲੀਜੇ ਅਨੁਸਾਰ ਸੂਖਮ ਰੂਪ ਵਿੱਚ ਜਮ ਸਾਡੇ ਕਰਮਾਂ ਦੀ ਸਜ਼ਾ ਭੁਗਤਾਉਂਦਾ ਹੈ। ਛੇਵਾਂ, ਜੇ ਸਾਡੇ ਪਾਪ ਦੀਰਘ ਯਾਨੀ ਬਹੁਤ ਜ਼ਿਆਦਾ ਹੋਣ ਤਾਂ ਸਾਨੂੰ ਫਿਰ ਜੋਨੀ ਧਾਰਨੀ ਪਵੇਗੀ। ਧਿਆਨ ਦੇਣਾ ਜੀ, ਮਰਨ ਤੋਂ ਬਾਅਦ ਵੀ, ਸਜ਼ਾ ਭੁਗਤਣ ਤੋਂ ਬਾਅਦ ਵੀ ਜੇ ਸਾਡੇ ਪਾਪ ਉਸ ਤੋਂ ਵੀ ਜ਼ਿਆਦਾ ਹੋਣ ਤਾਂ ਸਾਨੂੰ ਫਿਰ ਜੋਨੀ ਧਾਰਨੀ ਪਵੇਗੀ ਅਤੇ ਅਗਲੇ ਜਨਮ ਵਿੱਚ ਸਾਡੇ ਕਰਮਾਂ ਦੀ ਬਾਕੀ ਹਵਾੜ ਜਾਂ ਰੰਗਤ ਸਾਡੇ ਅੰਤਸ਼ਕਰਨ ਦੀ ਰੰਗਣ ਦੀ ਸ਼ਕਲ ਵਿੱਚ ਸਾਡੇ ਜੀਵ ਦੇ ਨਾਲ ਹੀ ਜਾਂਦੀ ਹੈ ਅਤੇ ਇਹ ਪਿਛਲੇ ਪਾਪਾਂ ਦੀ ਹਵਾੜ ਹੀ ਜਮ ਦੇ ਸਰੂਪ ਵਿੱਚ ਸਾਨੂੰ ਕਿਸੇ ਭਿਆਨਕ ਰੂਪ ਦੀ ਸਜ਼ਾ ਭੁਗਤਾਉਂਦੀ ਹੈ ਅਗਲੇ ਜਨਮ ਵਿੱਚ, ਤਾਂ ਕਿ ਸਾਡਾ ਪਿਛਲਾ ਬਕਾਇਆ ਸਾਫ਼ ਹੋ ਜਾਵੇ। ਇਹੋ ਕਾਰਨ ਹੈ ਕਿ ਕਈ ਨੇਕ ਅਤੇ ਗੁਰਮੁਖ ਜਨਾਂ ਨੂੰ ਵੀ ਦੁੱਖ ਕਲੇਸ਼ ਆਉਂਦੇ ਹਨ ਤਾਂ ਕਿ ਉਹਨਾਂ ਦੇ ਪਿਛਲੇ ਕਰਮਾਂ ਦੇ ਬਕਾਏ ਦਾ ਕਰਜ਼ਾ ਨਿਬੜ ਜਾਵੇ। ਸੱਤਵਾਂ ਸਰੂਪ ਜਮ ਦਾ, ਸਾਡੇ ਜੀਵਨ ਵਿੱਚ ਪਤੀ ਪਤਨੀ, ਮਾਂ ਬਾਪ, ਬੱਚੇ, ਦੋਸਤ ਅਤੇ ਰਿਸ਼ਤੇਦਾਰ ਆਦਿ ਪਿਛਲੇ ਕਰਮਾਂ ਦੇ ਹਿਸਾਬ ਦੀ ਬਾਕੀ ਨਿਬੇੜਨ ਲਈ ਜਾਂ ਬਦਲਾ ਲੈਣ ਲਈ ਅਨੇਕਾਂ ਸੰਬੰਧਾਂ ਅਤੇ ਰੂਪਾਂ ਦੁਆਰਾ ਸਾਨੂੰ ਅਤ ਦੁਖੀ ਕਰਦੇ ਹਨ ਅਤੇ ਕਲੇਸ਼ ਦਾ ਕਾਰਨ ਬਣਦੇ ਹਨ। ਧਿਆਨ ਦੇਣਾ ਜੀ, ਫਿਰ ਦੁਹਰਾ ਦੇਈਏ ਕਿ ਸਾਡੇ ਜੀਵਨ ਵਿੱਚ ਪਤੀ ਪਤਨੀ, ਮਾਂ ਬਾਪ, ਬੱਚੇ, ਦੋਸਤ ਅਤੇ ਰਿਸ਼ਤੇਦਾਰ ਆਦਿ ਪਿਛਲੇ ਕਰਮਾਂ ਦੇ ਹਿਸਾਬ ਦੀ ਬਾਕੀ ਨਿਬੇੜਨ ਲਈ ਜਾਂ ਬਦਲਾ ਲੈਣ ਲਈ ਅਨੇਕਾਂ ਸੰਬੰਧਾਂ ਅਤੇ ਰੂਪਾਂ ਦੁਆਰਾ ਸਾਨੂੰ ਅਤ ਦੁਖੀ ਕਰਦੇ ਹਨ ਅਤੇ ਕਲੇਸ਼ ਦਾ ਕਾਰਨ ਬਣਦੇ ਹਨ। ਅੱਠਵਾਂ ਸਰੂਪ ਜਮ ਦਾ, ਕਿਸੇ ਹੋਣਹਾਰ ਅਬਲਾਖੀ ਰੂਹ ਦੇ ਆਤਮ ਮਾਰਗ ਵਿੱਚ ਵਿਘਨ ਪਾਵਣ, ਰੋੜਾ ਅਟਕਾਵਣ, ਕੁਰਾਹੇ ਪਾਵਣ ਤੇ ਦੁੱਖ ਦੇਣ ਵਾਲੀਆਂ ਮਾਇਕੀ ਸ਼ਕਤੀਆਂ ਅਨੇਕਾਂ ਸੰਬੰਧੀਆਂ ਦੇ ਰੂਪ ਵਿੱਚ ਜਮ ਦਾ ਸਰੂਪ ਧਾਰ ਕੇ ਜਗਿਆਸੂ ਨੂੰ ਆਤਮਕ ਮੰਡਲ ਵੱਲ ਚੱਲਣ ਜਾਂ ਉਭਰਨ ਤੋਂ ਹੋੜਦੀਆਂ ਹਨ ਜਾਂ ਵਿਘਨ ਪਾਉਂਦੀਆਂ ਹਨ। ਜਿਸ ਤਰ੍ਹਾਂ ਕਿ ਹਰਣਾਕਸ਼ ਅਤੇ ਕੰਸ ਵਰਗੇ ਮਨਮੁੱਖ ਅਤੇ ਨਾਸਤਕ ਪ੍ਰਭ ਸਵਾਮੀ ਕੰਤ ਵਿਹੂਣੀਆਂ ਮੀਤ ਸੱਜਣ ਸਭ ਜਾਮ। ਇਸ ਤਰ੍ਹਾਂ ਸਾਡੇ ਕਰਮ ਹੀ ਜਮ ਦੇ ਸਰੂਪ ਧਾਰ ਕੇ ਸਾਡੀ ਸੁੱਧ ਸੁਧਾਈ ਕਰਦੇ ਹਨ। ਧਿਆਨ ਦੇਣਾ ਜੀ, ਇਹ ਜਿਤਨੇ ਵੀ ਸਰੂਪ ਅਸੀਂ ਜਮਾਂ ਦੇ ਪੜ੍ਹੇ ਇਹ ਸਾਡੇ ਆਪਣੇ ਕਰਮ ਹੀ ਹਨ। ਸੋ ਇਸ ਤਰ੍ਹਾਂ ਸਾਡੇ ਕਰਮ ਹੀ ਜਮ ਦੇ ਸਰੂਪ ਧਾਰ ਕੇ ਸਾਡੀ ਸੋਧ ਸੁਧਾਈ ਕਰਦੇ ਹਨ। ਅੱਜ ਕੱਲ੍ਹ ਕੰਪਿਊਟਰ ਬਣ ਗਏ ਹਨ, ਇਹ ਮਸ਼ੀਨੀ ਦਿਮਾਗ ਹਨ। ਇਹਨਾਂ ਕੰਪਿਊਟਰਾਂ ਵਿੱਚ ਜੋ ਜੋ ਅੰਕੜੇ ਡਾਟਾ ਲਿਖ ਕੇ ਪਾਏ ਜਾਂਦੇ ਹਨ ਤਾਂ ਉਹਨਾਂ ਦੀ ਛਾਣਬੀਣ ਅਤੇ ਘੋਖ ਕਰਕੇ ਸਮੱਸਿਆ ਦਾ ਅੰਤਮ ਸਿੱਟਾ ਪ੍ਰਗਟ ਕਰਦੇ ਹਨ। ਸੋ ਸਾਡਾ ਅੰਤਸ਼ਕਰਨ ਵੀ ਇਲਾਹੀ ਕੰਪਿਊਟਰ ਹੈ, ਜਿਸ ਵਿੱਚ ਪਿਛਲੇ ਜਨਮਾਂ ਦੀ ਰੰਗਤ ਅਤੇ ਹੁਣ ਦੇ ਖਿਆਲਾਂ ਦੀ ਰੰਗਤ ਮਿਲ ਕੇ ਸਮੁੱਚੇ ਖਿਆਲਾਂ ਅਤੇ ਕਰਮਾਂ ਦਾ ਸਮੁੱਚਾ ਨਤੀਜਾ ਨਾਲੋ ਨਾਲ ਸਾਡੇ ਅੰਤਸ਼ਕਰਨ ਵਿੱਚ ਪ੍ਰਗਟ ਹੋਈ ਜਾਂਦਾ ਹੈ। ਇਹ ਸਮੁੱਚਾ ਨਤੀਜਾ ਇਕਸਾਰ ਨਹੀਂ ਰਹਿੰਦਾ, ਕਿਉਂਕਿ ਹਰ ਛਿੰਨ ਪਲ ਸਾਡੇ ਹਰ ਇੱਕ ਖਿਆਲ ਜਾਂ ਕਰਮ ਦਾ ਅਸਰ ਸਾਡੇ ਮਨ 'ਤੇ ਪੈਂਦਾ ਹੈ ਅਤੇ ਨਾਲੋ ਨਾਲ ਅੰਤਸ਼ਕਰਨ ਦੀ ਸਮੁੱਚੀ ਰੰਗਤ ਵੀ ਆਪਣੇ ਆਪ ਬਦਲਦੀ ਰਹਿੰਦੀ ਹੈ। ਧਿਆਨ ਦੇਣਾ ਜੀ, ਸਾਡੇ ਹਰ ਇੱਕ ਖਿਆਲ ਜਾਂ ਕਰਮ ਦਾ ਅਸਰ ਨਾਲੋ ਨਾਲ ਸਾਡੇ ਅੰਤਸ਼ਕਰਨ 'ਤੇ ਪੈ ਕੇ ਅੰਤਸ਼ਕਰਨ ਦੀ ਸਮੁੱਚੀ ਰੰਗਤ ਨੂੰ ਬਦਲਦਾ ਰਹਿੰਦਾ ਹੈ। ਉੱਪਰਲੀ ਵਿਚਾਰ ਤੋਂ ਸਿੱਧ ਹੋਇਆ ਕਿ ਜੇ ਅਸੀਂ ਚਾਹੁੰਦੇ ਹਾਂ ਕਿ ਸਾਡਾ ਅੰਤਸ਼ਕਰਨ ਨਿਰਮਲ ਹੋ ਜਾਵੇ ਅਤੇ ਅਸੀਂ ਜਮ੍ਹਾਂ ਤੋਂ ਬਚੇ ਰਹੀਏ ਤਾਂ ਛਿੰਨ ਛਿੰਨ ਪਲ ਪਲ ਸਾਨੂੰ ਅੰਤਰਾਤਮੇ ਕੰਪਿਊਟਰ ਰੂਪੀ ਅੰਤਸ਼ਕਰਨ ਵਿੱਚ ਚੰਗੇ ਉੱਤਮ ਖਿਆਲਾਂ ਜਾਂ ਨਿਰਮਲ ਕਰਮਾਂ ਦੁਆਰਾ ਆਤਮ ਰੰਗ ਵਾਲੇ ਗੁਣ ਪਾਉਣੇ ਚਾਹੀਦੇ ਹਨ। ਧਿਆਨ ਦੇਣਾ ਜੀ, ਜਿਹੜੀ ਅੰਤਸ਼ਕਰਨ ਵਿੱਚ ਪਿਛਲੀ ਰੰਗਤ ਹੈ ਉਸਦੀ ਰੰਗਤ ਨਾਲ ਹੁਣ ਦੇ ਖਿਆਲ ਮਿਲ ਕੇ ਨਾਲੋ ਨਾਲ ਨਤੀਜਾ ਨਿਕਲਦਾ ਰਹਿੰਦਾ ਹੈ। ਇਸ ਲਈ ਜੇ ਚਾਹੁੰਦੇ ਹਾਂ ਕਿ ਜਮ੍ਹਾਂ ਤੋਂ ਬਚੇ ਰਹੀਏ ਤਾਂ ਛਿੰਨ ਛਿੰਨ ਪਲ ਪਲ ਸਾਨੂੰ ਆਪਣੇ ਅੰਤਰਾਤਮੇ ਕੰਪਿਊਟਰ ਰੂਪੀ ਅੰਤਸ਼ਕਰਨ ਵਿੱਚ ਚੰਗੇ ਉੱਤਮ ਖਿਆਲਾਂ ਜਾਂ ਨਿਰਮਲ ਕਰਮਾਂ ਦੁਆਰਾ ਆਤਮਕ ਰੰਗਤ ਵਾਲੇ ਗੁਣ ਪਾਉਣੇ ਚਾਹੀਦੇ ਹਨ ਤਾਂ ਕਿ ਸਾਡੇ ਅੰਤਸ਼ਕਰਨ ਦੀ ਰੰਗਤ ਬਦਲ ਕੇ ਸਵੱਛ ਅਤੇ ਨਿਰਮਲ ਹੋ ਜਾਵੇ। ਭਰੀਏ ਮਤ ਪਾਪਾ ਕੈ ਸੰਗ ਉਹ ਤੋਂ ਪਹਿਨਾਵੇਂ ਕੇ ਰੰਗ। ਇਹ ਅੰਤਸ਼ਕਰਨ ਦੀ ਰੰਗਤ ਹੀ ਸਾਡਾ ਚਾਲ ਚੱਲਣ, ਸਾਡਾ ਸੁਭਾਅ ਅਤੇ ਭਾਗ ਹਨ। ਹਾਂਜੀ, ਸਾਡੀ ਕਿਸਮਤ ਭਾਗ ਇਹ ਅੰਤਸ਼ਕਰਨ ਦੀ ਰੰਗਤ ਹੈ ਜੋ ਸਾਡੇ ਹਰ ਇੱਕ ਨਿੱਕੇ ਤੋਂ ਨਿੱਕੇ ਚੰਗੇ ਮਾੜੇ ਖਿਆਲਾਂ ਜਾਂ ਕਰਮਾਂ ਨਾਲ ਆਪਣੇ ਆਪ ਅਣਜਾਣੇ ਹੀ ਬਦਲਦੇ ਰਹਿੰਦੇ ਹਨ, ਜਿਨ੍ਹਾਂ ਦਾ ਨਤੀਜਾ ਨਾਲੋ ਨਾਲ ਜਾਂ ਸਮਾਂ ਪਾ ਕੇ ਭੋਗਣਾ ਹੀ ਪੈਂਦਾ ਹੈ। ਹੁਣ ਦੇ ਕਰਮ ਅਗਲੇ ਪਲ ਵਿੱਚ ਪੂਰਬ ਕਰਮ ਬਣ ਜਾਂਦੇ ਹਨ। ਇੱਕ ਸੈਕਿੰਡ ਬਾਅਦ ਉਹ ਜਿਹੜਾ ਕਰਮ ਸੀ ਉਹ ਪੂਰਬ ਕਰਮ ਬਣ ਗਿਆ, ਜੋ ਕਿ ਸਹਿਜੇ ਸਹਿਜੇ ਸਾਡੇ ਤੁਰ ਕਰਮ ਜਾਂ ਭਾਗ ਬਣ ਜਾਂਦੇ ਹਨ। ਹਾਂਜੀ, ਹੁਣ ਦੇ ਕਰਮ ਅਗਲੇ ਪਲ ਵਿੱਚ ਪੂਰਬ ਕਰਮ ਬਣ ਜਾਂਦੇ ਹਨ, ਜੋ ਕਿ ਸਹਿਜੇ ਸਹਿਜੇ ਸਾਡੇ ਤੁਰ ਕਰਮ ਜਾਂ ਭਾਗ ਬਣਦੇ ਹਨ। ਦਿਨ ਰਾਤ ਕਮਾਇੜੋ ਸੋ ਆਇਓ ਮਥ ਹੈ। ਇਸ ਅੰਦਰਲੇ ਰੱਬੀ ਨਿਯਮ ਅਥਵਾ ਕੰਪਿਊਟਰ ਦੀ ਕਾਰਵਾਈ ਇਲਾਹੀ ਹੁਕਮ ਅਨੁਸਾਰ ਸਹਿਜ ਸੁਭਾਅ ਤੇ ਅਣਜਾਣੇ ਹੋ ਰਹੀ ਹੈ, ਜਿਸ ਤੋਂ ਅਸੀਂ ਬੇਖਬਰ ਅਤੇ ਅਵੇਸਲੇ ਹਾਂ। ਇਹਨਾਂ ਮਸ਼ੀਨੀ ਕੰਪਿਊਟਰ ਵਿੱਚ ਡਾਟਾ ਦੇਣ ਵਿੱਚ ਤਾਂ ਸਾਡੀ ਉਕਾਈ ਜਾਂ ਗਲਤੀ ਹੋ ਸਕਦੀ ਹੈ, ਜਿਸ ਕਾਰਨ ਨਤੀਜਾ ਵੀ ਗਲਤ ਹੋ ਸਕਦਾ ਹੈ, ਪਰ ਅੰਤਸ਼ਕਰਨ ਦੇ ਇਲਾਹੀ ਕੰਪਿਊਟਰ ਵਿੱਚ ਕਦੇ ਉਕਾਈ ਜਾਂ ਗਲਤੀ ਨਹੀਂ ਹੋ ਸਕਦੀ, ਕਿਉਂਕਿ ਇਹ ਅਭੁੱਲ ਇਲਾਹੀ ਖੇਲ ਹੈ ਜੋ ਅੰਤਰ ਆਤਮੇ ਆਪੇ ਹੀ ਸਹਿਜ ਸੁਭਾਅ ਹੋ ਰਹੀ ਹੈ। ਇਸ ਤਰ੍ਹਾਂ ਚੰਗਾ ਜਾਂ ਮਾੜਾ ਭਾਗ ਨਾਲੋਂ ਨਾਲ ਸਾਡੇ ਹਰ ਇੱਕ ਖਿਆਲ ਜਾਂ ਕਰਮ ਦੁਆਰਾ ਬਣਦਾ ਰਹਿੰਦਾ ਹੈ, ਜਿਸ ਦਾ ਨਤੀਜਾ ਸਾਨੂੰ ਅਵਸ਼ ਭੋਗਣਾ ਪੈਂਦਾ ਹੈ। ਇਹ ਸਾਰੀ ਗੁਪਤ ਇਲਾਹੀ ਪੈਰਵੀ ਜਾਂ ਕਾਰਵਾਈ ਇਹ ਰੱਬੀ ਹੁਕਮ ਅਨੁਸਾਰ ਹੋ ਰਹੀ ਹੈ, ਜੋ ਸੱਚੋ ਸੱਚ ਅਤੇ ਧਰਮ ਨਿਆਇ ਹੈ। ਇਸ ਲਈ ਇਹ ਸਾਡੇ ਦੁੱਖ ਸੁੱਖ, ਇਹ ਕਲੇਸ਼, ਇਹ ਕਿਸਮਤ ਜਾਂ ਭਾਗ ਸਾਡੇ ਆਪਣੇ ਹੀ ਸਹੇੜੇ ਹੋਏ ਹਨ। ਧਿਆਨ ਦੇਣਾ ਜੀ, ਇਹ ਸਾਡੇ ਦੁੱਖ ਸੁੱਖ, ਇਹ ਕਲੇਸ਼, ਇਹ ਕਿਸਮਤ ਜਾਂ ਭਾਗ ਸਾਡੇ ਆਪਣੇ ਹੀ ਸਹੇੜੇ ਹੋਏ ਹਨ। ਜੋ ਮੈਂ ਕੀਆ ਸੋ ਮੈਂ ਪਾਇਆ, ਦੋਸ਼ ਨਾ ਦੀਜੈ ਅਵਰਜਨਾ। ਜਿਉਂ ਜੇ ਖਿਆਲ ਅਸੀਂ ਅੰਤਸ਼ਕਰਨ ਵਿੱਚ ਪਾਵਾਂਗੇ, ਉਹ ਜੇ ਨਤੀਜੇ ਹੀ ਸਾਨੂੰ ਭੁਗਤਣੇ ਪੈਂਦੇ ਹਨ। ਜੋ ਪਾਵੇ ਭਾਂਡੇ ਵਿੱਚ, ਵਸਤ ਸਾਹ ਨਿਕਲੇ ਕਿਆ ਕੋਈ ਕਰੇ ਵਿਚਾਰਾ। ਉੱਪਰਲੀ ਵਿਚਾਰ ਦਾ ਨਿਖੇੜਵਾਂ ਨਿਚੋੜ ਇਹ ਹੋ ਸਕਦਾ ਹੈ ਕਿ ਸਾਡਾ ਅੰਤਸ਼ਕਰਨ ਹੀ ਗੁਪਤ ਪੁਲਿਸ ਕਚਹਿਰੀ ਅਤੇ ਜੱਜ ਹੈ। ਇਸ ਵਿੱਚੋਂ ਜੋ ਹਵਾੜ ਜਾਂ ਬਦਬੋ ਨਿਕਲਦੀ ਹੈ ਉਹੀ ਫੈਸਲਾ ਹੈ। ਇਸ ਬਦਬੋ ਅਨੁਸਾਰ ਸਾਨੂੰ ਸਜ਼ਾ ਭੁਗਤਣੀ ਪੈਂਦੀ ਹੈ। ਸਾਡੇ ਅੰਤਸ਼ਕਰਨ ਦੀ ਇਹ ਹਵਾੜ ਜਾਂ ਬਦਬੋ ਹੀ ਜਮ ਦਾ ਰੂਪ ਹੈ। ਅੰਤਸ਼ਕਰਨ ਦੀ ਸਮੁੱਚੀ ਰੰਗਤ ਹੀ ਸਾਡਾ ਸੁਭਾਅ, ਚਾਲ ਚੱਲਣ ਜਾਂ ਭਾਗ ਹੈ। ਸਾਡੇ ਭਾਗ ਸਾਡੇ ਮਾੜੇ ਖਿਆਲਾਂ ਜਾਂ ਕਰਮਾਂ ਅਨੁਸਾਰ, ਸਾਡੇ ਚੰਗੇ ਜਾਂ ਮਾੜੇ ਖਿਆਲਾਂ ਜਾਂ ਕਰਮਾਂ ਅਨੁਸਾਰ ਨਾਲੋਂ ਨਾਲ ਬਦਲਦੇ ਰਹਿੰਦੇ ਹਨ। ਚੰਗੇ ਉੱਤਮ ਖਿਆਲਾਂ ਜਾਂ ਕਰਮਾਂ ਦੁਆਰਾ ਅਸੀਂ ਆਪਣੇ ਭਾਗ ਚੰਗੇ ਬਣਾ ਸਕਦੇ ਹਾਂ ਅਤੇ ਜਮ੍ਹਾਂ ਦੀ ਸਜ਼ਾ ਤੋਂ ਵੀ ਬਚ ਸਕਦੇ ਹਾਂ। ਇਹ ਸਾਰੀ ਇਲਾਹੀ ਹੁਕਮ ਦੀ ਖੇਲ ਅੰਤਰ ਆਤਮੇ ਅਦ੍ਰਿਸ਼ਟ ਅਤੇ ਗੁਪਤ ਰਹੀ ਹੈ। ਇੱਥੇ ਇੱਕ ਸਵਾਲ ਪੈਦਾ ਹੁੰਦਾ ਹੈ ਕਿ ਕਿਉਂ ਰੱਬ ਨੂੰ ਆਪਣੀ ਇਲਾਹੀ ਹੁਕਮ ਦੀ ਸ਼ਕਤੀ ਨੂੰ ਜਮ੍ਹਾਂ ਦੇ ਸਰੂਪ ਵਿੱਚ ਵਰਤਣਾ ਪਿਆ। ਇਹ ਦਰਸਾਇਆ ਗਿਆ ਹੈ, ਪੁਲਿਸ ਕਚਹਿਰੀਆਂ ਅਤੇ ਜੇਲ੍ਹਾਂ ਇਸ ਲਈ ਬਣਾਈਆਂ ਗਈਆਂ ਹਨ ਕਿ ਇਹਨਾਂ ਦੇ ਭੈ ਵਿੱਚ ਅਸੀਂ ਜੇ ਕੋਈ ਮਾੜਾ ਕਰਮ ਕਰੀਏ ਤਾਂ ਮਾੜੇ ਕਰਮਾਂ ਤੋਂ ਬਚੇ ਰਹੀਏ, ਅਤੇ ਗਲਤੀ ਵੀ ਹੋ ਜਾਵੇ ਤਾਂ ਉਸਦੀ ਸਜ਼ਾ ਭੁਗਤ ਕੇ ਸਾਡੀ ਸੋਧ ਸੁਧਾਈ ਹੋ ਜਾਵੇ, ਤਾਂ ਕਿ ਅਸੀਂ ਫਿਰ ਮਾੜੇ ਕਰਮਾਂ ਤੋਂ ਸੰਕੋਚ ਕਰੀਏ। ਇਸ ਤਰ੍ਹਾਂ ਇਹ ਸਾਰਾ ਜਮ੍ਹਾਂ ਦਾ ਸਿਲਸਿਲਾ ਅੰਤਰੀਵ ਤੌਰ 'ਤੇ ਸਾਡੇ ਲਈ ਲਾਭਵੰਤ ਹੈ ਅਤੇ ਸਾਡੀ ਭਲਾਈ ਲਈ ਹੈ, ਕਿਉਂਕਿ ਸਾਨੂੰ ਇਹ ਮਾੜੇ ਕਰਮਾਂ ਤੋਂ ਹੋੜਦਾ ਹੈ ਅਤੇ ਜਮ੍ਹਾਂ ਦੇ ਠੇਂਗੇ ਤੋਂ ਬਚਾਉਂਦਾ ਹੈ। ਮਾਂ ਬਾਪ ਬੱਚਿਆਂ ਨਾਲ ਪਿਆਰ ਕਰਦੇ ਹਨ, ਪਰ ਜਦ ਬੱਚਾ ਮਾਂ ਬਾਪ ਦੀ ਪੈ ਭਾਵਨੀ ਤੋਂ ਬਾਹਰ ਹੋ ਕੇ ਆਪਣੀ ਮਨਮਰਜ਼ੀ ਕਰਦਾ ਹੈ ਤਾਂ ਮਾਂ ਬਾਪ ਹੀ ਬੱਚੇ ਨੂੰ ਸੋਧਣ ਲਈ ਸਜ਼ਾ ਦਿੰਦੇ ਹਨ। ਇਸ ਸਖਤੀ ਜਾਂ ਸਜ਼ਾ ਦੇ ਪਿਛੋਕੜ ਵਿੱਚ ਮਾਂ ਬਾਪ ਦੇ ਅੰਤਰ ਆਤਮੇ ਹਿਰਦੇ ਵਿੱਚ ਬੱਚੇ ਦਾ ਅਤ ਡੂੰਘਾ ਅਤੇ ਨਿੱਘਾ ਪਿਆਰ ਆਉਂਦਾ ਹੈ। ਬੱਚੇ ਨੂੰ ਸੋਧਣ ਅਤੇ ਉਹਨਾਂ ਨੂੰ ਵਿਗੜਨ ਤੋਂ ਬਚਾਉਣ ਲਈ ਹੀ ਮਾਂ ਬਾਪ ਨੂੰ ਆਪਣੇ ਬੱਚੇ ਉੱਤੇ ਮਾਂ ਬਾਪ ਨੂੰ ਆਪਣੇ ਪਿਆਰੇ ਬੱਚੇ ਉੱਤੇ ਸਖਤੀ ਕਰਨੀ ਪੈਂਦੀ ਹੈ। ਇਸ ਤੋਂ ਸਾਬਤ ਹੁੰਦਾ ਹੈ ਕਿ ਸਾਡੇ ਇਲਾਹੀ ਮਾਂ ਬਾਪ ਅਕਾਲ ਪੁਰਖ ਨੂੰ ਵੀ ਆਪਣੇ ਵਿਗੜੇ ਤਿਗੜੇ ਭੁੱਲੇ ਪਟਕੇ ਅਤੇ ਬਾਗੀ ਬੱਚਿਆਂ ਦੀ ਸੋਧ ਸੁਧਾਈ ਅਤੇ ਕਢਾਈ ਲਈ ਆਪਣੀ ਹੁਕਮ ਰੂਪੀ ਸ਼ਕਤੀ ਨੂੰ ਸਾਡੇ ਕਰਮਾਂ ਅਨੁਸਾਰ ਜਮ੍ਹਾਂ ਦੇ ਕਈ ਰੂਪਾਂ ਵਿੱਚ ਵਰਤਣਾ ਪੈਂਦਾ ਹੈ। ਹਾਂਜੀ, ਸਾਡੀ ਬਾਗੀ ਬੱਚਿਆਂ ਦੀ ਸੋਧ ਸੁਧਾਈ ਅਤੇ ਕਢਾਈ ਲਈ ਰੱਬ ਨੂੰ ਆਪਣੇ ਹੁਕਮ ਰੂਪੀ ਸ਼ਕਤੀ ਨੂੰ ਸਾਡੇ ਕਰਮਾਂ ਅਨੁਸਾਰ ਜਮ੍ਹਾਂ ਦੇ ਕਈ ਰੂਪਾਂ ਵਿੱਚ ਵਰਤਣਾ ਪੈਂਦਾ ਹੈ। ਇਸ ਤਰ੍ਹਾਂ ਇਸ ਇਲਾਹੀ ਹੁਕਮ ਦੇ ਖੇਲ ਇੱਕ ਅਖਾੜੇ ਦੇ ਪਿਛੋਕੜ ਵਿੱਚ ਅਤ ਪ੍ਰੀਤਮ ਪ੍ਰੇਮ ਪੁਰਖ ਦਾ ਸਾਡੇ ਭੁੱਲੜ ਜੀਵਾਂ ਲਈ ਗੁੱਜੀ ਸ਼ਕਲ ਵਿੱਚ ਅਤ ਡੂੰਘਾ ਅਤੇ ਨਿੱਘਾ ਪਿਆਰ ਕਈ ਰੂਪਾਂ ਰੰਗਾਂ ਰੇਖਾਂ ਅਤੇ ਚੋਜ ਵਿਡਾਨੀ ਵਿੱਚ ਵਰਤਦਾ ਰਹਿੰਦਾ ਹੈ ਅਤੇ ਦੁੱਖ ਦਾਰੂ ਹੋ ਕੇ ਸਾਡਾ ਭਲਾ ਕਰਦਾ ਹੈ। ਹਾਂਜੀ, ਇਸ ਜਮ ਦੇ ਸਰੂਪ ਦੁਆਰਾ ਜੋ ਸਜ਼ਾ ਸਾਨੂੰ ਭੁਗਤਣੀ ਪੈਂਦੀ ਹੈ ਰੱਬੀ ਹੁਕਮ ਅਨੁਸਾਰ, ਇਸ ਦੇ ਵਿੱਚ ਪਰਮਾਤਮਾ ਦਾ ਅਤ ਡੂੰਘਾ ਅਤੇ ਨਿੱਘਾ ਪਿਆਰ ਕਈ ਰੂਪਾਂ ਰੰਗਾਂ ਰੇਖਾਂ ਅਤੇ ਚੋਜ ਵਿਡਾਨੀ ਵਿੱਚ ਵਰਤਦਾ ਰਹਿੰਦਾ ਹੈ ਅਤੇ ਦੁੱਖ ਦਾਰੂ ਹੋ ਕੇ ਸਾਡਾ ਭਲਾ ਕਰਦਾ ਹੈ। ਪਰ ਅਸੀਂ ਸਦਾ ਸ਼ਿਕਾਇਤਾਂ ਅਤੇ ਰੋਸ ਹੀ ਕਰਦੇ ਰਹਿੰਦੇ ਹਾਂ। تم کرو بھلا ہم پلو نہ جانے تم سدا سدا دیالا. سو اسی نیویں اتے پیڑے کرماں دوارا جمع دے وس پیندے ہاں. نیویں کرم ساڈیاں نیویاں رچیاں تو پرگٹ آندے ہن. نیویاں رچیاں ساڈے انتشکرن دی رنگت اتے باہرلی کسنگت تو بندیاں ہن. انتشکرن ساڈے پچھلے کرماں اتے ہن دے خیالاں انسار بندا ہے. نیویں خیال جاں کرم ہومے دے ہنیر وچ اپج دے تے پل دے ہن. ہومے ترے گنی مائکی منڈل دا پرم پلاوا ہے. مایا اکال پرخ دی غیر حاضری جاں پل تو اپجی ہے. اس لئی اکال پرخ دی پل ہی جمع دے وس پین دا مڈلا کارن ہے. ہومے دے پرم دے ہنیر وچی جمع دی اتپتی ہوندی ہے. نام دی روشنی نالے ہومے دے پرم دا ہنیر دور ہو سکدا ہے. جتھے ہومے ہے اتھے نام دا پرکاش نہیں ہو سکدا, کیونکہ ہومے نام نال ورود ہے, دوئے نہ وسے ایک ٹھائیں. سو پرمیشر تو بولنا جاں بے مکھ ہونا ہی جمع دے وس پینا ہے. پرمیشر تے پلیاں ویاپن سب ہے روگ, وے مکھ ہوئے رام تے لگن جنم وجوگ. تو وسرے تاں سب کو لاگوں چیت آوے تاں سیوا. گربانی میں جمع دی بابت بیان تاڑنا تے اپدیشاں نو سمجھن تے گرہن کرن تو پہلا ہیٹھ لکھیاں نکتیاں نو دوبارہ دوہراون تے درڑ کرن دی لوڑ ہے. سو کچھ نکتیاں نو گرمخ پیاریاں نے دوبارہ دوہرایا ہے تاں کہ اسی انہاں نو درڑ کر لئی. پہلا, جو میں کیا سو میں پایا دا اٹل اصول صرف ترے گنی مائکی منڈل وچی لاگو ہوندا ہے, کیونکہ ترے گنی مائکی منڈل وچی دتیا پاؤ ورتدا ہے, جس وچ الہی اکسارتا تے سہج دی بجائے ہر ایک تت دی جوڑی اتوا دتیا پاؤ کم کردا ہے. جس طرح کے چانن ہے تا ہنیرا وی ہے. ہاں جی, اس دتیا پاؤ والے جیون وچ پن ہے تا پاپ ہے, گن ہے تا نال اوگن وی ہن, سکھ ہے تا دکھ ہے, سورگ ہے تا نرک وی ہے, دیوتے ہن تا جم وی ہن, پیار ہے تا کرنا ہے, ٹھنڈا ہے تے تتا. سو اس دتیا پاؤ وچوں نکل کے اسی جمع تو بچ سکدے ہاں. دوسرا, سوکھم الہی منڈل وچ نہ کوئی پاپ ہوندا ہے تے نہ ہی اتھے جمع دی لوڑ ہے. اتھے تاں اکو ایک پرمیشر ہی بھرپور ہو کے سب تھائی ورت رہا ہے. کس نو کہی ہے نانکا سب کچھ آپے آپ, آپے رسیا آپ رس, آپے راون ہار, آپے ہووے چولڑا, آپے سیج پتار. ہومے دے پرم پلاوے دوارا ہی اسی الہی منڈل وچوں فسل کے ترے گنی مائکی منڈل وچ پرویش کردے ہاں. دھیان دینا جی, ساڈا اصلہ الہی منڈل ہے, پر اسی ہومے دے پرم پلاوے وچ الہی منڈل تو فسل کے اس مائکی منڈل وچ پرویش کردے ہاں. تے ترے گنی مائکی منڈل وچ سنگت اتے من دی رنگت انسار اسی کرم کر دے تے نتیجے پگت دے ہاں. اس لئی ساڈا من ہی اصلی مجرم جا دوشی ہے, شریر نہیں. پر شریر نو بھی نال ہی سزا پگتنی پیندی ہے, کیونکہ شریر نیویں من دی کسنگت کردا ہے. نیویں کرماں جا پاپاں دوارا ہی اسی جمع دے وس پیندے ہاں تے سزا پگت دے ہاں. اپنیاں نیویاں مائکی رچیاں نال موہ مایا وچ فس کے اسی اکال پرخ نو پل دے ہاں. دکھ تا دے جاں وسر جاوے, پوکھ وے آپے بو بیتاوے. میرے من نام بنا جو دوجے لاگے تے ساکت نرجم کٹی ہے. سو پرمیشر دے پلن نال ہی جمع دے وس پیدا ہے. نام بسار سہے جم دوک, پر میں پولا فرے سنسار, مر جن میں جم کرے خوار. من کہاں بسارے او رام نام, تن بنس ہے جم سیوں پرے کام. جنی نام وسارے بہو کرم کماوے ہور, نانک جم پر بدے ماری ہے جو سنی اوپر چور. سو جمع تو بچن دا اکو ایک سادن اے ہے ਕਿ ਅਸੀਂ ਫਿਰ ਅਕਾਲ ਪੁਰਖ ਦੀ ਭੁੱਲ ਵਿੱਚੋਂ ਨਿਕਲ ਕੇ ਯਾਦ ਵਿੱਚ ਆਈਏ। ਕਿਉਂਕਿ ਪਿੱਛੇ ਪੜ੍ਹਿਆ ਤੱਤ ਇਹ ਹੀ ਨਿਕਲਿਆ ਕਿ ਜਮਾਂ ਦੇ ਵਸ ਪੈਣ ਦਾ ਮੁੱਢਲਾ ਕਾਰਨ ਪਰਮਾਤਮਾ ਨੂੰ ਭੁੱਲਣਾ ਹੈ। ਸੋ ਇਸ ਤੋਂ ਬਚਣ ਦਾ ਇੱਕੋ ਇੱਕ ਸਾਧਨ ਹੈ ਕਿ ਅਕਾਲ ਪੁਰਖ ਦੀ ਭੁੱਲ ਵਿੱਚੋਂ ਨਿਕਲ ਕੇ ਉਸਦੀ ਯਾਦ ਵਿੱਚ ਆਈਏ। ਪ੍ਰਭ ਕੈ ਸਿਮਰਨ ਨਾਹੀ ਜਮ ਤਰਾਸਾ, ਹਰ ਹਰ ਨਾਮ ਜਪੰਤਿਆਂ ਕਛ ਨ ਕਹੇ ਜਮ ਕਾਲ, ਨਾਮ ਲੈਤ ਜਮ ਨੇੜ ਨਾ ਆਵੇ। ਸੋ ਯਾਦ ਵਿੱਚ ਆਉਣ ਲਈ ਗੁਰੂ ਬਾਬੇ ਨੇ ਬੜੀ ਸੌਖੀ ਜੁਗਤ ਦੱਸੀ ਹੈ। ਮਿਲਸਾਦ ਸੰਗਤ ਭਜ ਕੇਵਲ ਨਾਮ, ਹਰ ਹਰ ਨਾਮ ਜਪੋ ਮਨ ਮੇਰੇ, ਜਿਤ ਸਿਮਰਤ ਸਭ ਕਿਲ ਵਿਖ ਪਾਪ ਲਹਾਤੀ। ਪ੍ਰਭ ਕਾ ਸਿਮਰਨ ਸਾਧ ਕੈ ਸੰਗ, ਸਿਮਰੋ ਸਿਮਰ ਸਿਮਰ ਸੁਖ ਪਾਵੋ, ਕਲ ਕਲੇਸ਼ ਤਨ ਮਾਹੇ ਮਿਟਾਵੋ। ਏਕ ਧਿਆਈਐ ਸਾਧ ਕੈ ਸੰਗ, ਪਾਪ ਬਿਨਾਸੈ ਨਾਮ ਕੈ ਰੰਗ। ਸੋ ਗੁਰਬਾਣੀ ਵਿੱਚ ਜਮਾਂ ਦੀ ਬਾਬਤ ਸਾਨੂੰ ਇਸ ਤਰ੍ਹਾਂ ਤਾੜਨਾ ਕੀਤੀ ਗਈ ਹੈ। ਮਾਇਆ ਮੋਹ ਹਰ ਚੇਤੈ ਨਾਈ, ਜੰਪੁਰ ਬਦਾ ਦੁੱਖ ਸਹਾਈ, ਜਿਤ ਦਿਨ ਦੇਹ ਬਿਨਸ ਸੀ, ਤਿਤ ਵੇਲੇ ਕੈਸਨ ਪ੍ਰੇਤ, ਪਕੜ ਚਲਾਇਨ ਦੂਤ ਜਮ ਕਿਸੇ ਨਾ ਦੇਨੀ ਭੇਤ, ਛੱਡ ਖੜੋ ਤੇ ਖਿਨੈ ਮਾਏ, ਜਿਨ ਸਿਓ ਲੱਗਾ ਹੇਤ, ਹੱਥ ਮਰੋੜੈ ਤਨ ਕਪੈ ਸਿਆਓ ਹੋਵਾ ਸੇਤ, ਜੇਹਾ ਬੀਜੈ ਸੋ ਲੁਣੈ ਕਰਮਾ ਸੰਦੜਾ ਖੇ। ਸਾਧ ਜਨਾ ਤੇ ਬਾਹਰੀ ਸੇ ਰਹਿਣ ਇਕੇਲੜੀਆਂ, ਤਿਨਾ ਦੁੱਖ ਨਾ ਕਬਹੂ ਉਤਰੈ, ਸੇ ਜਮ ਕੈ ਵਸ ਪੜੀਐ। ਹਰ ਕਾ ਨਾਮ ਜਿਨ ਮਨ ਨਾ ਅਰਾਦਾ, ਚੋਰ ਕੀ ਨਿਆਈ ਜਮਪੁਰ ਬਾਦਾ। ਜਮਪੁਰ ਘੋਰ ਅੰਧਾਰ ਮਹਾਂ ਗੁਬਾਰ, ਤਿੱਥੈ ਭੈਣ ਨਾ ਪਾਈ, ਨਾਨਕ ਨਾਮੋ ਕੁੱਥਿਆ ਹਲਤ ਪਲਤ ਸਭ ਜਾਏ, ਜਪ ਤਪ ਸੰਜਮ ਸਭ ਹਿਰ ਲਿਆ, ਮੁੱਠੀ ਦੂਜੇ ਪਾਏ, ਜਮਦਰ ਬੱਦੇ ਮਾਰੀਐ ਬਹੁਤੀ ਮਿਲੈ ਸਜਾਏ। ਪਾਖੰਡ ਕੀ ਨੇ ਜਮ ਨਹੀਂ ਛੋੜੈ, ਪਾਖੰਡ ਕੀ ਨੇ ਜਮ ਨਹੀਂ ਛੋੜੈ, ਲੈ ਜਾਸੀ ਪਤ ਗਵਾਈ। ਸਾਕਤ ਜਮ ਕੀ ਕਾਣ ਨਾ ਚੂਕੈ, ਜਮ ਕਾ ਡੰਡ ਨਾ ਕਬਹੂ ਮੂਕੈ। ਮਨਮੁਖ ਨਿੰਦਾ ਕਰ ਕਰ ਵਿਗੂਤਾ, ਅੰਤਰ ਲੋ ਭੌਂਕੈ ਜਿਸ ਕੁੱਤਾ, ਜਮਕਾਲ ਤਿਸ ਕਦੇ ਨਾ ਛੋੜੈ, ਅੰਤ ਗਿਆ ਪਛਤਾਈ ਹੈ। ਦਿਸੰਤਰ ਭਵੈ ਅੰਤਰ ਨਹੀਂ ਪਾਲੈ, ਮਾਇਆ ਮੋਹ ਬਦਾ ਜਮਕਾਲੈ, ਜਮ ਕੀ ਫਾਸੀ ਕਬੂ ਦਾ ਟੂਟੈ, ਦੂਜੇ ਭਾਏ ਪਰਮਾਏ ਦਾ। ਆ ਗੈ ਮੋਹ ਨਾ ਚੂਕੈ ਮਾਇਆ, ਅੱਗੇ ਜਮਕਾਲ ਲੇਖਾ ਲੇਵੈ, ਜੋ ਤਿਲ ਕਾਣੀ ਪੀੜਾਏ ਦਾ। ਮਨ ਕਹਾਂ ਬਿਸਾਰਿਓ ਰਾਮ ਨਾਮ, ਤਨ ਬਿਨਸੈ ਜਮ ਸਿਓ ਪਰੈ ਕਾਮ। ਬਿਨ ਨਾਮੈ ਮਨਮੁਖ ਜਮਪੁਰ ਜਾਏ, ਔਖੇ ਹੋਵੇ ਚੋਟਾਂ ਖਾਏ। ਪੁੱਤਰ ਕਲਿੱਤਰ ਮੋਹੇਤ ਹੈ, ਸਭ ਦੁੱਖ ਸਭ ਆਇਆ, ਜਮਪੁਰ ਬੱਧੈ ਮਾਰੀਐ ਭਰਮੈ ਪਰਮਾਇਆ। ਕਬੀਰ ਜਮ ਕਾ ਠੇਂਗਾ ਬੁਰਾ ਹੈ, ਉਹ ਨਹੀਂ ਸਹਿਆ ਜਾਏ, ਏਕ ਜੋ ਸਾਧੂ ਮੋਹ ਮਿਲਿਓ, ਤਿਨ ਲੀਆ ਅੰਚਲ ਲਾਏ। ਸੋ ਗੁਰੂ ਗੁਰਬਾਣੀ ਵਿੱਚ ਗੁਰੂ ਸਾਹਿਬਾਂ ਨੇ ਜਮਾਂ ਤੋਂ ਬਚਣ ਲਈ ਅਤੇ ਸਾਡੇ ਕਲਿਆਣ ਲਈ ਬੜੇ ਸੌਖੇ ਤੇ ਸਰਲ ਸਾਧਨ ਦੱਸੇ ਹਨ। ਪਿੱਛੇ ਅਸੀਂ ਪੜ੍ਹਿਆ ਕਿ ਜਮਾਂ ਤੋਂ ਬਚਣ ਦਾ ਇੱਕੋ ਇੱਕ ਸਾਧਨ ਹੈ ਪਰਮੇਸ਼ਰ ਦੀ ਭੁੱਲ ਵਿੱਚੋਂ ਨਿਕਲ ਕੇ ਯਾਦ ਵਿੱਚ ਆਉਣਾ। ਸੋ ਹੁਣ ਇਹ ਜਿਹੜੇ ਸਾਧਨ ਦੱਸੇ ਗਏ ਹਨ, ਇਹ ਸਾਰੇ ਸਾਨੂੰ ਯਾਦ ਵਿੱਚ ਲਿਆਉਂਦੇ ਹਨ, ਇਸ ਲਈ ਇਹ ਸਾਰੇ ਸਾਧਨ ਜਮਾਂ ਤੋਂ ਬਚਣ ਦੇ ਹਨ। ਪਹਿਲਾ ਹੈ ਸਿਮਰਨ। ਗੁਰਬਾਣੀ ਵਿੱਚ ਜਮਾਂ ਤੋਂ ਬਚਣ ਲਈ ਸਿਮਰਨ ਦਾ ਉੱਚਾ ਸੁੱਚਾ ਸਾਧਨ ਇਉਂ ਬਿਆਨ ਕੀਤਾ ਗਿਆ ਹੈ, ਜਿਸ ਸਿਮਰਤ ਦੁੱਖ ਡੇਰਾ ਟਹਿ, ਜਿਸ ਸਿਮਰਤ ਜਮ ਕਿਛੂ ਨਾ ਕਹੈ, ਜਮਕਾਲ ਤਿਨ ਕੋ ਲਗੈ ਨਾਹੀ, ਜੋ ਇੱਕ ਮਨ ਤਿਆਵੈ। ਹਰ ਹਰ ਨਾਮ ਜਪੰਤਿਆਂ ਕਛ ਨਾ ਕਹੈ ਜਮਕਾਲ, ਨਾਨਕ ਮਨ ਤਨ ਸੁਖੀ ਹੋਏ, ਅੰਤੈ ਮਿਲੈ ਗੋਪਾਲ। ਨਾਨਕ वाहो वाहो जो मनचित करे तिस जम कंकर नेड़ ना आवे। सिमर सिमर स्वामी प्रभ अपना निकट ना आवे जाम। कौ नानक पज हर मना परे न जम की फास। दूसरा है संगत, साध संगत अथवा सत्संगत भी जमा तो बचण दा एक सोखा साधन है। संता संगत पाई है जित जम के पंथ न जाइए। भेटत साधु संग जमपुर न जाइए। अनाथा नाथ भगत पै मेटन साध संग जमदूत न पेटन। संत मंडल में जम किछु न कहे। तीसरा है कीर्तन, कीर्तन अथवा हरि दे गुण गावण नाल भी जमा तो छुटकारा हो सकता है। सात संग कीर्तन फल पाया जम का मार्ग दृष्ट न आया। जो तुझ सच सलाह दे तिन जम कंकर नेड़ न आवे। उचरत गुण गोपाल जस दूर ते जम पागे। जम दूत तिस निकट न आवे साध संग हर कीर्तन गावे। जेह बा गुण गोबिंद पजो करन सुनो हर नाम। कौ नानक सुन रे मना परे न जम कहता। चौथा है सेवा, सतगुरु दी सेवा भी जमा तो बचण दा उत्तम साधन है। हां जी, सतगुरु दी सेवा ए भी जमा तो बचण दा उत्तम साधन है। प्रभ सेवा जम लगे न नेरे। कर कृपा टहल हर लायो तव जम छोड़ी मोरी लाग। जिनी सतगुर सेवया तान नितान ते सास गिरा सदा मन वसै जम जोहो न सकै तिस। पूरे भाग गुर सेवा होई नदर करे ता सेवे कोई। जमकाल तिस नेड़ न आवे महल सचे सुख पाएंदा। इसे लई परमात्मा दे सेवकां ते अथवा संतां भगतां दे नेड़े जम नहीं जा सकदे। गुरु जी दा फुरमान है, भगतां नूं जम जोह न साके काल न नेड़े जाई। प्रभ चित आवे तां कैसी पीड़ हर सेवक नाही जम पीड़। संत जना को जम जोह न साके रत्ती अंच दुख न लाई। सो जिथे हनेर होंदा है उथे ही मच्छर ठूए सप आदि दुखदाई जी जंत उपजदे ते पलदे हन। इन्हां दी हनेरी दुनिया विच विचरदियां होयां इन्हां दे जहरीले डंग भी सहारने पैंदे हन। इसे तरह जद असी नाम दी रोशनी जां रब दी याद विचों निकल के मायकी हनेरी दुनिया यानी रब दी भुल विच वसदे हां तां सानू हनेर रूपी मायकी जमा नाल वाह पैंदा है ते असी जमा दी सरकार हेठा जांदे हां। इस तरह जमा दे चीरे जां लेखे विच विचरदियां होयां जमा दी फांसी साडे गल विच पै जांदी है जिस कारण असी जमा दे ठेंगे जीउंदे जी अते मर के भी सहंदे रहंदे हां। सब को जम के चीरे विच है जेता सब आकार। हुक्मी ही जम लगदा सो उभरे जिस बख्शे करतार। माया मोह प्रेत है काम क्रोध अहंकारा। ए जम की सरकार है न ऊपर जम का दंड करारा। मनमुख जम बग जम मग पाईयन जिना दूजा पाओ प्यारा। जम पर बदे मारियन को न सुने पुकारा। साड़ी इस तरस योग अदोगती ते द्रव के सानू इना जमा दी सरकार दी गुलामी विचों कढ़न लई इना जमा दी फांसी साडे गलों लाहौण लई मायकी कर्मां दे डंड तों बचावण लई बड़े सोखे ते ताकीदी उपदेश यों दिते गए हन। से मुकत पए जिन हर त्याया जी तिन टूटी जम की फांसी। एक ऊपर जिस जन की आसा तिसकी कटिए जम की फांसी। कोट अपराध साध संग मिटे संत कृपा ते जम ते छुटे। राम नाम मन लागा जम लजाए कर पागा। जो बोले हर हर नाव तिन जम छड़ गया। सुन के जम के दूत नाए तेरे छड़ जाए। नाम सुनत जम दूरों पागे। ए हुण साडे अपने वस है कि असी मंदे मार्ग ते चल के जमा दे वस पैना है जां इलाही मार्ग दा सुख मानना है। ਗੁਰਬਾਣੀ ਵਿਚਾਰ ਲੇਖ ਨੰਬਰ 23 ਜਮ ਭਾਗ ਦੂਜਾ। ਗੁਰੂ ਰੂਪ ਪਿਆਰੀ ਸਾਧ ਸੰਗਤ ਜੀ, ਇਹ ਵਿਚਾਰਾਂ ਗੁਰਮੁਖ ਪਿਆਰਿਆਂ ਨੇ ਆਪਣੇ ਆਤਮਕ ਅਨੁਭਵ ਵਿੱਚੋਂ ਗੁਰਬਾਣੀ ਦੇ ਆਧਾਰ 'ਤੇ ਲਿਖੀਆਂ ਹਨ। ਇਸ ਦੀ ਅਸਲੀ ਕਦਰ ਇਹ ਹੈ ਕਿ ਇਹਨਾਂ ਉਪਦੇਸ਼ਾਂ ਨੂੰ ਆਪਣੇ ਜੀਵਨ ਵਿੱਚ ਢਾਲ ਕੇ ਅਸੀਂ ਸੁਖੀ ਹੋ ਕੇ ਨਾਮ ਵਾਲੇ ਬਣੀਏ। ਸੋ ਸੰਗਤਾਂ ਦੇ ਚਰਨਾਂ ਸਨਿਮਰ ਬੇਨਤੀ ਹੈ, ਕਿਉਂਕਿ ਜਿਹੜੇ ਨੁਕਤੇ ਆਉਂਦੇ ਹਨ ਇੱਥੇ ਸੁਣਦੇ ਹਾਂ, ਸੰਗਤ ਦਾ ਅਸਰ ਆਉਂਦਾ ਹੈ, ਮਨ ਵਿੱਚ ਵਸਦੇ ਹਨ, ਬਾਹਰ ਜਾ ਕੇ ਫਿਰ ਭੁੱਲ ਜਾਂਦੇ ਹਾਂ। ਸੋ ਇਹਨਾਂ ਲਿਖਤਾਂ ਨੂੰ ਨਾਲ ਲਿਜਾਣ ਦੀ ਕਿਰਪਾਲਤਾ ਕਰੋ। ਇਹਨਾਂ ਨੁਕਤਿਆਂ ਨੂੰ ਫਿਰ ਘਰ ਜਾ ਕੇ ਬਾਰ ਬਾਰ 5, 7, 10, 20 ਵਾਰੀ ਪੜ੍ਹਾਂਗੇ ਤਾਂ ਜਾ ਕੇ ਕੁਝ ਇੱਕ ਨੁਕਤੇ ਸਾਡੇ ਹਿਰਦੇ ਵਿੱਚ ਪ੍ਰਵੇਸ਼ ਹੋਣਗੇ ਅਤੇ ਅਸੀਂ ਉਸ ਤੋਂ ਲਾਭ ਲੈ ਸਕਾਂਗੇ। 132 ਲਿਖਤਾਂ ਦੀ ਇਹ ਪੂਰਾ ਸੈੱਟ ਹੈ, ਜਿਵੇਂ ਜਮ ਹੋ ਗਿਆ, ਭਾਵ ਪੁੰਨ ਹੋ ਗਿਆ, ਗੁਰਮੁਖ ਹੋਏ ਸਵਲਿਪਤੋ ਵਰਤੈ ਹੋ ਗਿਆ, ਧਰਮ ਪ੍ਰਚਾਰ, ਧਰਮ ਮਜ਼ਹਬ, ਸੰਗਤ, ਸੇਵਾ, ਸ਼ਬਦ, ਕੋਈ ਵੀ ਵਿਸ਼ਾ ਐਸਾ ਨਹੀਂ ਹੈ ਜਿਸ ਵਿੱਚ ਗੁਰਬਾਣੀ ਜਿਸ ਦਾ ਗੁਰਬਾਣੀ ਵਿੱਚ ਬਾਰ ਬਾਰ ਜ਼ਿਕਰ ਨਾ ਆਇਆ ਹੋਵੇ। ਸੋ ਗੁਰਬਾਣੀ ਦੇ ਆਤਮਕ ਭੇਦਾਂ ਨੂੰ ਸਮਝਣ ਲਈ ਵੀ ਆਪ ਜੀਆਂ ਨੂੰ ਇਹ ਲਿਖਤਾਂ ਪੜ੍ਹਨੀਆਂ ਚਾਹੀਦੀਆਂ ਹਨ, ਕਿਉਂਕਿ ਜਿਉਂ ਜਿਉਂ ਅਸੀਂ ਪੜ੍ਹਾਂਗੇ ਗੁਰਬਾਣੀ ਦੇ ਆਤਮਕ ਭੇਦ ਸਾਨੂੰ ਪਤਾ ਲੱਗਣਗੇ ਇਹਨਾਂ ਲਿਖਤਾਂ ਵਿੱਚ, ਕਿਉਂਕਿ ਉਹਨਾਂ ਦੀ ਵਿਆਖਿਆ ਕੀਤੀ ਗਈ ਹੈ। ਫਿਰ ਸਾਨੂੰ ਜਦੋਂ ਭੇਦ ਪਤਾ ਲੱਗਣਗੇ ਗੁਰਬਾਣੀ ਦੇ, ਗੁਰਬਾਣੀ ਸਾਨੂੰ ਹੋਰ ਮਿੱਠੀ ਲੱਗੇਗੀ। ਸੋ ਜਿਨ੍ਹਾਂ ਕੋਲ ਲਿਖਤਾਂ ਨਹੀਂ ਹਨ ਉਹ ਕਿਰਪਾ ਕਰਕੇ ਲਿਜਾਣ ਦੀ ਕਿਰਪਾਲਤਾ ਕਰਨੀ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ।